SBS Radio.
ਅੱਜ ਸਾਡੇ ਨਾਲ ਸਾਂਝ ਪਾਈ ਹੈ ਰੁਪਿੰਦਰ ਕੌਰ ਜੀ ਨੇ, ਜੋ ਕਿ ਐਜੂਕੇਸ਼ਨਲ ਲੀਡਰ ਨੇ ਤੇ ਕੋਆਰਡੀਨੇਟਰ ਨੇ ਫੈਮਿਲੀ ਡੇ ਕੇਅਰ ਸਰਵਿਸਿਜ਼ ਵਾਸਤੇ, ਤੇ ਇਹ ਜੋ ਚਾਈਲਡ ਕੇਅਰ ਵਰਕਰ ਬਣਨ ਵਾਸਤੇ ਜੋ ਕੋਰਸਿਸ ਹੁੰਦੇ ਨੇ ਉਹਨਾਂ ਵਾਸਤੇ ਵੀ ਲੋਕਾਂ ਨੂੰ ਰੈਫਰ ਕਰਦੇ ਨੇ, ਤੇ ਅੱਜ ਅਸੀਂ ਉਹਨਾਂ ਕੋਰਸਿਸ ਬਾਰੇ ਇਹਨਾਂ ਤੋਂ ਜਾਣਕਾਰੀ ਲੈਣ ਲੱਗੇ ਹਾਂ। ਰੁਪਿੰਦਰ ਕੌਰ ਜੀ, SBS ਪੰਜਾਬੀ ਦੇ ਪ੍ਰੋਗਰਾਮ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ।
ਹਾਂਜੀ, ਥੈਂਕ ਯੂ ਸੋ ਮਚ ਪ੍ਰੀਤੀ ਜੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ।
ਸਾਨੂੰ ਇਹ ਦੱਸੋ ਕਿ ਤੁਸੀਂ ਲੋਕਾਂ ਨੂੰ ਰੈਫਰ ਕਰਦੇ ਹੋ ਜੋ ਲੋਕ ਚਾਈਲਡ ਕੇਅਰ ਵਰਕਰ ਬਣਨਾ ਚਾਹੁੰਦੇ ਨੇ, ਖਾਸ ਕਰ ਸਾਡੇ ਭਾਈਚਾਰੇ ਦੇ ਵਿੱਚ ਜਦੋਂ ਕੋਈ ਖਾਸ ਕਰ ਨਵੇਂ ਬੰਦੇ ਵੀ ਇੰਡੀਆ ਤੋਂ ਆਉਂਦੇ ਨੇ ਤੇ ਉਹ ਜੋ ਨੌਕਰੀ ਲੱਭ ਰਹੇ ਹੁੰਦੇ ਨੇ, ਤੇ ਜ਼ਿਆਦਾਤਰ ਇਹ ਇੱਕ ਆਪਸ਼ਨ ਉਹਨਾਂ ਕੋਲ ਹੁੰਦੀ ਹੈ ਕਿ ਚਾਈਲਡ ਕੇਅਰ ਵਰਕਰ ਬਣਨ। ਸੋ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੌਣ ਲੋਕ ਨੇ ਜੋ ਚਾਈਲਡ ਕੇਅਰ ਵਰਕਰ ਬਣ ਸਕਦੇ ਨੇ, ਕੀ ਕੁਆਲੀਫਿਕੇਸ਼ਨ ਦੀ ਲੋੜ ਹੈ?
ਅਗਰ ਕਿਸੇ ਬੰਦੇ ਨੇ ਚਾਈਲਡ ਕੇਅਰ ਦੇ ਵਿੱਚ ਜਾਂ ਫਿਰ ਡੇ ਕੇਅਰ ਦੇ ਵਿੱਚ ਜਾਂ ਫੈਮਿਲੀ ਡੇ ਕੇਅਰ ਵਿੱਚ ਕੰਮ ਕਰਨਾ ਹੋਵੇ ਤਾਂ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ ਸਰਟੀਫਿਕੇਟ 3 ਇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਆ, ਤੇ ਇਹ 6 ਮਹੀਨੇ ਦੇ ਵਿੱਚ ਹੋ ਜਾਂਦਾ ਹੁੰਦਾ ਕੋਰਸ ਇਹਦੀਆਂ। ਹਾਂਜੀ, ਤਾਂ ਇਸ ਕੋਰਸ ਦੇ ਵਿੱਚ ਅਨਰੋਲ ਹੋਣ ਲਈ ਬੇਸਿਕ ਮਤਲਬ ਇੰਗਲਿਸ਼ ਚਾਹੀਦੀ ਹੁੰਦੀ ਹੈ, ਕਿ ਬੰਦਾ ਪੜ੍ਹ ਸਕੇ, ਇੰਗਲਿਸ਼ ਲਿਖ ਸਕੇ, ਐਂਡ ਨਿਊਮਰੇਸੀ ਸਕਿੱਲਸ ਵੀ ਹੋਣੀਆਂ ਚਾਹੀਦੀਆਂ ਨੇ। ਤਾਂ ਉਹਦੇ ਲਈ ਇੱਕ ਛੋਟਾ ਜਿਹਾ ਟੈਸਟ ਹੁੰਦਾ ਜਿਹੜਾ ਡਿਫਰੈਂਟ ਆਰਟੀਓ ਦਾ ਡਿਫਰੈਂਟ ਹੁੰਦਾ, ਬਟ ਮਤਲਬ ਇੰਨਾ ਔਖਾ ਵੀ ਨਹੀਂ ਹੁੰਦਾ ਉਹ। ਤਾਂ ਬੇਸਿਕ ਜਿਹਾ ਹੁੰਦਾ ਤਾਂ ਉਹ ਪਾਸ ਕਰਕੇ, ਅਗਰ ਬੰਦਾ ਉਹ ਪਾਸ ਕਰਦਾ LLM ਟੈਸਟ ਜਿਹੜਾ ਹੈਗਾ ਪਾਸ ਕਰਦਾ ਤਾਂ ਉਹਨੂੰ ਐਡਮਿਸ਼ਨ ਮਿਲ ਜਾਂਦੀ ਹੈ।
ਤੁਸੀਂ ਕਿਹੜਾ ਦੱਸਿਆ, ਨਾਂ ਕੀ ਸੀ?
LLN ਲੈਂਗੁਏਜ ਲਿਟਰੇਸੀ ਐਂਡ ਨਿਊਮਰੇਸੀ ਟੈਸਟ। ਜਿਵੇਂ ਕਿ ਮਤਲਬ ਆਪਾਂ ਡੀਲ ਕਰਨਾ ਹੁੰਦਾ ਬੱਚਿਆਂ ਦੇ ਨਾਲ, ਹੈ ਨਾ, ਤਾਂ ਆਪਾਂ ਬੱਚਿਆਂ ਨੂੰ ਐਜੂਕੇਟ ਕਰਨਾ ਹੁੰਦਾ ਉੱਥੇ, ਹੈ ਨਾ, ਤਾਂ ਫਿਰ ਬੇਸਿਕ ਮਤਲਬ ਲੈਂਗੁਏਜ ਸਕਿੱਲਸ ਹੋਣੀਆਂ ਚਾਹੀਦੀਆਂ ਕਿ ਬੰਦਾ ਲਿਖ ਵੀ ਸਕੇ, ਕਿਉਂਕਿ ਉੱਥੇ ਆਪਾਂ ਪ੍ਰੋਗਰਾਮਿੰਗ ਵੀ ਕਰਨੀ ਹੈ, ਲਰਨਿੰਗ ਸਟੋਰੀਜ਼ ਵੀ ਲਿਖਣੀਆਂ ਨੇ, ਤਾਂ ਬੇਸਿਕ ਇੰਗਲਿਸ਼ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਮਤਲਬ ਬਿਲਕੁਲ ਵੀ ਇੰਗਲਿਸ਼ ਲਿਖਣੀ ਨਾ ਆਉਂਦੀ ਹੋਵੇ, ਤਾਂ ਪਹਿਲਾਂ ਉਹਨਾਂ ਨੂੰ ਸੁਜੈਸਟ ਕੀਤਾ ਜਾਂਦਾ ਇਹੋ ਜਿਹੜੇ ਮਤਲਬ ਲੋਕ ਹੁੰਦੇ ਜਿਹਨਾਂ ਨੂੰ ਇੰਗਲਿਸ਼ ਸਕਿੱਲਸ ਮਤਲਬ ਨਹੀਂ ਹੁੰਦੀਆਂ, ਕਿ ਪਹਿਲਾਂ ਜਾ ਕੇ ਆਪਣੀ ਇੰਗਲਿਸ਼ ਕਲਾਸ ਲਾਓ, ਹੈ ਨਾ, ਥੋੜੀ ਜਿਹੀ ਮਤਲਬ ਪਕੜ ਹੋਣੀ ਚਾਹੀਦੀ ਹੈ ਤੁਹਾਡੀ ਇੰਗਲਿਸ਼ ਤੇ।
LLM ਦਾ ਟੈਸਟ ਕਰਨ ਤੋਂ ਬਾਅਦ ਫਿਰ ਤੁਸੀਂ ਸਰਟੀਫਿਕੇਟ 3 ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਹਾਂਜੀ
ਹਾਂਜੀ ਹਾਂਜੀ, ਇਹ ਅਨਰੋਲਮੈਂਟ ਟਾਈਮ ਤੇ ਹੀ ਹੁੰਦਾ, ਕੋਈ ਐਡਾ ਵੱਡਾ ਲੰਬਾ ਚੌੜਾ ਟੈਸਟ ਨਹੀਂ ਹੁੰਦਾ ਇਹ। ਇਹ ਵੈਸੇ ਹੀ ਮਤਲਬ ਥੋੜੇ ਜਿਹੇ ਫਿਊ ਪੇਜਸ ਦਾ, ਜਿਵੇਂ ਥੋੜੇ ਬਹੁਤੇ ਕੁਐਸਚਨ ਹੋ ਗਏ ਨਿਊਮਰੇਸੀ ਦੇ ਰਿਲੇਟਡ, ਹੈ ਨਾ, ਤੇ ਥੋੜੇ ਬਹੁਤੇ ਹੋ ਗਏ ਕਿ ਤੁਹਾਡੀ ਲੈਂਗੁਏਜ ਨੂੰ ਟੈਸਟ ਕਰਦੇ ਆ, 2-4 ਕੁਐਸਚਨ ਜਿਵੇਂ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਏਦਾਂ ਦੇ ਕੁਐਸਚਨ ਹੁੰਦੇ ਆ, ਤੇ ਥੋੜਾ ਬਹੁਤਾ ਲਿਖਣ ਦਾ ਹੁੰਦਾ ਕਿ ਥੋੜੇ ਬਹੁਤੇ, ਕਿ ਜਿਵੇਂ ਕਿ ਕੋਈ ਵੀ ਟੋਪਿਕ ਜੇਕਰ ਤੇ ਇਹਦੇ ਉੱਤੇ ਤੁਸੀਂ ਮਤਲਬ ਥੋੜੀਆਂ ਜਿਹੀਆਂ 17 ਲਿਖਦੇ ਹੋ, ਤਾਂ ਏਦਾਂ ਹੀ ਹੁੰਦਾ, ਥੋੜਾ ਜਿਹਾ ਟਾਈਮ ਦਾ ਹੀ ਹੁੰਦਾ, ਜਿਵੇਂ 20 ਮਿੰਟ ਦਾ ਹੋ ਗਿਆ ਬਸ, ਏਦਾਂ ਕੀ ਜਾਂ 2 ਘੰਟੇ ਦਾ ਬਸ, ਏਦਾਂ
ਇਹ ਦੇਖਣ ਵਾਸਤੇ ਕਿ ਤੁਹਾਨੂੰ ਸਮਝ ਵੀ ਆਉਂਦੇ ਨੇ ਸਵਾਲ ਜਿਹੜੇ ਲਿਖੇ ਹੋਏ ਨੇ, ਤੇ ਤੁਹਾਨੂੰ ਇੰਗਲਿਸ਼ ਲਿਖਣੀ ਆਉਂਦੀ ਹੈ। ਠੀਕ ਹੈ ਜੀ, ਤੇ ਸਰਟੀਫਿਕੇਟ 3 ਦਾ ਜਿਹੜਾ ਤੁਸੀਂ ਕੋਰਸ ਦੱਸਿਆ ਹੈ, ਤੁਸੀਂ ਕਿਹਾ 6 ਮਹੀਨਿਆਂ ਦੇ ਵਿੱਚ ਹੋ ਜਾਂਦਾ, ਇਹਦੇ ਵਿੱਚ ਮੇਨਲੀ ਕੀ ਪੜ੍ਹਾਉਂਦੇ ਨੇ?
ਇਹਦੇ ਵਿੱਚ ਵੀ ਦੇਖੋ ਯੂਨਿਟਸ ਹੁੰਦੀਆਂ, ਜਿਵੇਂ ਇਹਦੀਆਂ 18 ਯੂਨਿਟਸ ਹੁੰਦੀਆਂ ਨੇ, ਜਿਹਦੇ ਵਿੱਚ 15 ਕੋਰ ਯੂਨਿਟਸ ਹੁੰਦੀਆਂ ਤੇ 3 ਇਲੈਕਟਿਵ ਹੁੰਦੀਆਂ। ਤੇ ਇਹਦੇ ਵਿੱਚ ਸਾਰਾ ਬੇਸਿਕ ਦੱਸਿਆ ਜਾਂਦਾ ਹੈ ਕਿ ਜਿਵੇਂ ਬੇਬੀਜ਼ ਹੈ, ਬੇਬੀਜ਼ ਨਾਲ ਅਸੀਂ ਕਿਵੇਂ ਮਤਲਬ ਬੱਚਿਆਂ ਦੇ ਬਿਹੇਵੀਅਰ ਬਾਰੇ, ਕਿ ਉਹਨਾਂ ਦੇ ਖਾਣੇ ਪੀਣੇ ਬਾਰੇ, ਨੈਪੀ ਕਿਵੇਂ ਚੇਂਜ ਕਰਨਾ, ਕੀ ਸੇਫਟੀ ਹੋਣੀ ਚਾਹੀਦੀ ਹੈ, ਹੈ ਨਾ, ਤਾਂ ਮਤਲਬ ਬਹੁਤ ਕਾਫੀ ਸਾਰਾ ਹੈਗਾ ਜਿਹੜਾ ਇਹਦੇ ਵਿੱਚ ਆਉਂਦਾ। ਮਤਲਬ ਬੇਸਿਕਲੀ ਇਹ ਹੁੰਦਾ ਕਿ ਬੱਚਿਆਂ ਦੇ ਨਾਲ ਤੁਸੀਂ ਆਪਣੇ ਸਟਾਫ ਦੇ ਨਾਲ, ਬੱਚਿਆਂ ਦੇ ਨਾਲ ਤੁਸੀਂ ਕਿਵੇਂ ਡੀਲ ਕਰਨਾ, ਉਹਨਾਂ ਨੂੰ ਐਜੂਕੇਟ ਕਿਵੇਂ ਕਰਨਾ।
ਠੀਕ ਹੈ ਜੀ, ਤੇ ਇਹਦੇ ਪ੍ਰੋਸਪੈਕਟਸ ਕੀ ਨੇ? ਜੇ ਇੱਕ ਵਾਰ ਤੁਸੀਂ ਸਰਟੀਫਿਕੇਟ 3 ਕਰ ਲਿਆ ਤਾਂ ਨੌਕਰੀ ਆਸਾਨੀ ਨਾਲ ਮਿਲ ਜਾਂਦੀ ਹੈ?
ਨੌਕਰੀ, ਹਾਂਜੀ, ਕਿਉਂਕਿ ਮਤਲਬ ਇਹ ਹੈਗਾ ਕਿ ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੀ ਜਿਹੜੀ ਪੋਪੂਲੇਸ਼ਨ ਹੈ ਬਹੁਤ ਜ਼ਿਆਦਾ ਮਤਲਬ ਗਰੋ ਕਰ ਰਹੀ ਆ,
ਹਾਂਜੀ,
ਤੇ ਡਿਮਾਂਡ ਤਾਂ ਹੈ ਹੀ ਅਰਲੀ ਚਾਈਲਡਹੁੱਡ ਦੀ, ਨਾ, ਡਿਮਾਂਡ ਤਾਂ ਹੈ ਹੀ ਐਜੂਕੇਟਰਸ ਦੀ। ਤੇ ਬਾਕੀ ਇਹ ਹੈ ਕਿ 4 ਬੱਚਿਆਂ ਪਿੱਛੇ ਇੱਕ ਐਜੂਕੇਟਰ ਚਾਹੀਦੀ ਹੁੰਦੀ ਆ, ਤੇ ਇਹਦੇ ਵਿੱਚ ਡਿਮਾਂਡ ਤਾਂ ਹੈ ਹੀ। ਬਾਕੀ ਇਹ ਹੈ ਕਿ ਬੰਦਾ ਵਧੀਆ ਕੰਮ ਕਰਦਾ, ਵਧੀਆ ਤਰੀਕੇ ਨਾਲ ਪੜ੍ਹਾਈ ਕਰਦਾ, ਫਿਰ ਇਹਦੇ ਵਿੱਚ ਇਹ ਵੀ ਹੁੰਦਾ ਕਿ ਪਲੇਸਮੈਂਟ ਵੀ ਲਾਉਣੀ ਪੈਂਦੀ ਹੈ, ਹਨਾ, ਤਾਂ ਪਲੇਸਮੈਂਟ ਅੱਛੀ ਤਰੀਕੇ ਨਾਲ ਲਾਉਂਦਾ ਤੁਹਾਨੂੰ ਤਾਂ ਫਿਰ ਜੋਬ ਮਿਲ ਜਾਂਦੀ ਹੈ, ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਜੇ ਅਸੀਂ ਮਿਹਨਤ ਕਰਦੇ ਹਾਂ ਦੇਖੋ ਤਾਂ ਮਿਲਦੀ ਹੈ।
ਠੀਕ ਹੈ ਜੀ, ਸੋ ਜਦੋਂ ਆਪਾਂ ਪੜ੍ਹਾਈ ਕਰ ਰਹੇ ਹਾਂ ਉਹਦੇ ਵਿੱਚ ਪੜ੍ਹਾਈ ਦੇ ਪਾਰਟ ਹਿੱਸਾ ਹੈਗਾ ਪਲੇਸਮੈਂਟ, ਤੇ ਜੇ ਤੁਸੀਂ ਪਲੇਸਮੈਂਟ ਵਾਲੀ ਥਾਂ ਤੇ ਚੰਗਾ ਕੰਮ ਕਰੋ ਤਾਂ ਕਈ ਵਾਰ ਉਹੀ ਆਫਰ ਕਰ ਦਿੰਦੇ ਨੇ ਜੋਬ।
ਬਿਲਕੁਲ ਜੀ, ਬਿਲਕੁਲ, ਬਹੁਤ ਵਾਰੀ ਹੁੰਦਾ ਕਿ ਜਦੋਂ ਸਾਡੇ ਸਟੂਡੈਂਟਸ ਜਿਹੜੇ ਹੈਗੇ ਆ ਉਹ ਪਲੇਸਮੈਂਟ ਲਾਉਣ ਲਈ ਜਾਂਦੇ ਆ, ਤਾਂ ਅਗਰ ਉਹ ਅੱਛਾ ਕਰਦੇ ਤੇ ਇੰਪਲੋਇਰ ਦੇਖਦਾ, ਕੋਈ ਰੂਮ ਲੀਡਰ ਹੈ ਉਹ ਦੇਖਦਾ ਕਿ ਇਹ ਬੰਦਾ ਬੜਾ ਵਧੀਆ ਕੰਮ ਕਰ ਰਿਹਾ, ਤਾਂ ਫਿਰ ਉਹ ਹਾਇਰ ਕਰ ਲੈਂਦੇ ਜਿਵੇਂ ਕੈਜੂਅਲ ਬੇਸਿਸ ਤੇ ਮਤਲਬ ਸਟਾਰਟਿੰਗ ਦੇ ਵਿੱਚ।
ਹਾਂਜੀ,
ਇੱਕ ਹੁੰਦਾ ਕਿ ਐਕਟਿਵਲੀ ਵਰਕਿੰਗ ਟੂਵਰਡਸ ਹੁੰਦਾ ਕਿ ਜਦੋਂ ਤੁਸੀਂ 30% ਜਿਹੜਾ ਹੈਗਾ ਡਿਪਲੋਮੇ ਦਾ 30% ਤੁਸੀਂ ਕੰਪਲੀਟ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਵੀ ਮਤਲਬ ਤੁਹਾਨੂੰ ਜੋਬ ਦੇ ਚਾਂਸਿਸ ਹੋ ਜਾਂਦੇ ਆ ਕਿਉਂਕਿ ਤੁਸੀਂ ਬੇਸਿਕ ਯੂਨਿਟਸ ਜਿਹੜੀਆਂ ਹੈਗੀਆਂ ਉਹ 30% ਦੇ ਵਿੱਚ ਕਵਰ ਕਰ ਲੈਂਦੇ ਹੋ ਬਟ ਐਕਟਿਵਲੀ ਵਰਕਿੰਗ ਟੂਵਰਡਸ ਹੋਣਾ ਚਾਹੀਦਾ ਕਿ ਤੁਸੀਂ ਮਤਲਬ ਪੜ੍ਹਦੇ ਹੋਣੇ ਚਾਹੀਦੇ ਹੋ ਇਹ ਨਹੀਂ ਕਿ ਤੁਸੀਂ 30% ਕਰ ਲਿਆ ਮੁੜ ਕੇ ਛੱਡ ਦਿੱਤਾ ਇਹ ਨਹੀਂ ਹੋਣਾ ਚਾਹੀਦਾ
ਠੀਕ ਹੈ ਤੇ ਬਾਕੀ ਪੜ੍ਹਾਈ ਤੁਸੀਂ ਕੰਮ ਕਰਦੇ ਹੋਏ ਖਤਮ ਕਰ ਸਕਦੇ ਹੋ
ਹਾਂਜੀ 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 ਤੇ ਦੂਸਰੀ ਗੱਲ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਹੈਗਾ ਕਿ ਮਤਲਬ ਇਹ ਮਸਟ ਹੈ ਕਿ ਜਿਹੜੇ ਚਾਈਲਡ ਕੇਅਰ ਸੈਂਟਰ ਹੈ ਉਹਨਾਂ ਕੋਲ 50% ਸਟਾਫ ਮਸਟ ਵੀ ਡਿਪਲੋਮਾ ਕੁਆਲੀਫਾਈਡ ਹੋਣਾ ਚਾਹੀਦਾ
ਅੱਛਾ ਜੀ
ਹਾਂਜੀ 50% ਡਿਪਲੋਮਾ ਕੁਆਲੀਫਾਈਡ ਤੇ 50% ਜਿਹੜਾ ਹੈਗਾ ਸਰਟੀਫਿਕੇਟ 3
ਠੀਕ ਹੈ ਜੀ ਸੋ ਸਰਟੀਫਿਕੇਟ 3 ਤੋਂ ਬਾਅਦ ਮੈਂ ਤੁਹਾਨੂੰ ਅਗਲਾ ਸਵਾਲ ਇਹੀ ਸੀਗਾ ਕਿ ਇਹ ਤਾਂ ਬੇਸਿਕ ਹੋ ਗਿਆ ਕਿ ਤੁਸੀਂ ਚਾਈਲਡ ਕੇਅਰ ਵਰਕਰ ਬਣ ਗਏ ਹੈ ਨਾ
ਤੇ
ਪਰ ਇਸ ਕਰੀਅਰ ਦੇ ਵਿੱਚ ਅੱਗੇ ਵਧਣ ਦੇ ਕੀ ਚਾਂਸਿਸ ਨੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਕਿ ਤੁਸੀਂ ਜੇ ਵਰਕਰ ਹੋ ਵਰਕਰ ਹੀ ਰਹੋਗੇ ਉੱਥੇ
ਨਹੀਂ ਜੀ ਨਹੀਂ ਜੀ ਬਹੁਤ ਤਰੱਕੀ 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 ਹੈ ਤੁਸੀਂ ਜਿਵੇਂ ਡਿਪਲੋਮਾ ਫਾਰ ਲਈ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਕਰ ਲੈਂਦੇ ਹੋ ਤਾਂ ਇਹ 1 ਸਾਲ ਦੇ ਵਿੱਚ ਹੋ ਜਾਂਦਾ ਐਂਡ ਜੇ ਤੁਸੀਂ ਸਰਟੀਫਿਕੇਟ 3 ਆਫ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਕੀਤਾ ਹੋਇਆ ਤਾਂ ਤੁਹਾਨੂੰ ਉਹਦੀਆਂ ਯੂਨਿਟਸ ਦੀ ਐਗਜ਼ੰਪਸ਼ਨ ਵੀ ਮਿਲ ਜਾਂਦੀ ਹੈ ਔਰ ਅਗਰ ਤੁਸੀਂ ਮਤਲਬ ਸਿੱਧਾ ਹੀ ਡਿਪਲੋਮਾ ਫਾਰ ਲਈ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕਿਉਂਕਿ ਡਿਪਲੋਮੇ ਦੇ ਵਿੱਚ ਜਿਹੜੀਆਂ ਫਸਟ ਮਤਲਬ ਯੂਨਿਟਸ ਨੇ ਉਹ ਸੈਲਫ ਸਰਟੀਫਿਕੇਟ 3 ਨੂੰ ਕਵਰ ਕਰਦੀਆਂ ਨੇ
ਠੀਕ ਹੈ ਜੀ
ਹਾਂਜੀ ਦੇ ਵਿੱਚ 240 ਘੰਟੇ ਦੀ ਤੁਹਾਨੂੰ ਪਲੇਸਮੈਂਟ ਲਾਉਣੀ ਪੈਂਦੀ ਹੈ ਆਲ ਟੁਗੈਦਰ ਤਾਂ ਇਹ 6 ਵੀਕ ਬਣ ਜਾਂਦੇ ਹੁੰਦੇ ਆ ਅਰਾਊਂਡ ਰਫਲੀ ਹਾਂਜੀ ਤਾਂ ਡਿਪਲੋਮਾ ਕਰਨ ਤੋਂ ਬਾਅਦ ਵੀ ਤੁਸੀਂ ਜਿਵੇਂ ਹੁਣ ਅਰਲੀ ਚਾਈਲਡਹੁੱਡ ਐਜੂਕੇਟਰ ਬਣ ਸਕਦੇ ਹੋ ਹੈ ਨਾ ਤਾਂ ਬਿਫੋਰ ਐਂਡ ਆਫਟਰ ਸਕੂਲ ਪ੍ਰੋਗਰਾਮ ਦੇ ਕੋਆਰਡੀਨੇਟਰ ਬਣ ਸਕਦੇ ਹੋ ਪਲੇ ਗਰੁੱਪ ਸੁਪਰਵਾਈਜ਼ਰ ਬਣ ਸਕਦੇ ਹੋ ਫੈਮਿਲੀ ਡੇ ਕੇਅਰ ਤੁਸੀਂ ਆਪਣਾ ਸਟਾਰਟ ਕਰ ਸਕਦੇ ਹੋ ਨੈਨੀ ਐਜ਼ ਅ ਨੈਨੀ ਕੰਮ ਕਰ ਸਕਦੇ ਹੋ ਐਂਡ ਜਦੋਂ ਤੁਹਾਨੂੰ ਥੋੜ੍ਹਾ ਬਹੁਤ ਹੈ ਨਾ ਐਕਸਪੀਰੀਅੰਸ ਆਉਂਦਾ ਥੋੜ੍ਹੇ ਸਾਲ ਤੁਸੀਂ ਮਤਲਬ ਐਜ਼ ਅ ਐਜੂਕੇਟਰ ਕੰਮ ਕਰਦੇ ਹੋ ਜਾਂ ਰੂਮ ਲੀਡਰ ਕੰਮ ਕਰਦੇ ਹੋ ਤਾਂ ਹੋਰ ਵੀ ਓਪਰਚੁਨਿਟੀਜ਼ ਹੈਗੀਆਂ ਜਿਵੇਂ ਕਿ ਡਾਇਰੈਕਟਰ ਹੋ ਗਿਆ ਮੈਨੇਜਰ ਹੋ ਗਿਆ ਹੈ ਨਾ ਤੇ ਆਊਟਸਾਈਡ ਸਕੂਲ ਆਵਰਸ ਪ੍ਰੋਗਰਾਮ ਕੋਆਰਡੀਨੇਟਰ ਹੋ ਗਿਆ ਤਾਂ ਮਤਲਬ ਇੱਦਾਂ ਦੀਆਂ ਓਪਰਚੁਨਿਟੀਜ਼ ਹੈਗੀਆਂ ਨੇ
ਠੀਕ ਹੈ ਜੀ ਤੇ ਤੁਸੀਂ ਇਹਦਾ ਥੋੜਾ ਅੰਦਾਜ਼ਾ ਦੱਸ ਸਕਦੇ ਹੋ ਕਿ ਸਰਟੀਫਿਕੇਟ 3 ਜਾਂ ਡਿਪਲੋਮਾ ਦੇ ਪੜ੍ਹਾਈ ਦੇ ਕਿੰਨੇ ਪੈਸੇ ਲੱਗ ਜਾਂਦੇ ਨੇ
ਇਹਦੇ ਵਿੱਚ ਇਹ ਹੈ ਜੀ ਕਿ ਮਤਲਬ ਗਵਰਨਮੈਂਟ ਬਹੁਤ ਸਾਡੀ ਮਦਦ ਕਰ ਰਹੀ ਹੈ ਕਿ ਗਵਰਨਮੈਂਟ ਫੰਡਿੰਗ ਵੀ ਹੈਗੀ ਹੈ ਇਹਦੇ ਵਿੱਚ ਤਾਂ ਗਵਰਨਮੈਂਟ ਫੰਡਿੰਗ ਬਟ ਉਹਨਾਂ ਨੂੰ ਮਿਲਦੀ ਹੈ ਜਿਹੜੇ ਅਪ ਸਕਿਲਿੰਗ ਕਰ ਰਹੇ ਹੋਣ ਜਿੱਦਾਂ ਮਤਲਬ ਜਿਨ੍ਹਾਂ ਨੇ ਸਪੋਜ਼ ਕਰੋ ਵੀ ਸਰਟੀਫਿਕੇਟ 3 ਕੀਤਾ ਹੋਇਆ ਜਾਂ ਕੁਛ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਕੇ ਪੜ੍ਹਾਈ ਨਹੀਂ ਕੀਤੀ ਹੋਈ ਹੈਗੀ ਤਾਂ ਫਿਰ ਉਹ ਜਿਹੜੇ ਜਾਂ ਉੱਥੇ ਮਤਲਬ ਲੈਟ ਅਸ ਸਪੋਜ਼ ਕਿਸੇ ਨੇ ਮਤਲਬ ਇੰਡੀਆ ਤੋਂ ਵੀ +2 ਹੀ ਕੀਤੀ ਹੋਈ ਹੈ ਜਾਂ ਇੱਥੇ ਆ ਕੇ ਕੋਈ ਜ਼ਿਆਦਾ ਪੜ੍ਹਾਈ ਨਹੀਂ ਕੀਤੀ ਹੋਈ ਹੈਗੀ ਤਾਂ ਸਰਟੀਫਿਕੇਟ 3 ਲੈਵਲ ਕੀਤਾ ਹੋਇਆ ਤਾਂ ਉਹ ਜਦੋਂ ਡਿਪਲੋਮਾ ਕਰਨਗੇ ਐਂਡ ਜੇ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈਗੀ ਆ ਤਾਂ ਉਹ ਫੰਡਡ ਹੋ ਜਾਂਦੇ ਆ ਕੋਰਸ ਕਿ ਗਵਰਨਮੈਂਟ ਫੰਡਿੰਗ ਤਾਂ ਗਵਰਨਮੈਂਟ ਮਤਲਬ ਜਿਹੜੀ ਫੀ ਹੈਗੀ ਆ ਆਰਟੀਓਸ ਨੂੰ ਸਟੂਡੈਂਟ ਦੇ ਬਿਹਾਫ ਤੇ ਪੇ ਕਰਦੀ ਆ ਤੇ ਇਹਦੇ ਵਿੱਚ ਥੋੜੀ ਜਿਹੀ ਐਨਰੋਲਮੈਂਟ ਫੀਸ ਹੁੰਦੀ ਹੈ ਬੁੱਕਸ ਦਾ ਖਰਚਾ ਹੁੰਦਾ ਉਹ ਡਿਫਰੈਂਟ ਆਰਟੀਓਸ ਦਾ ਡਿਫਰੈਂਟ ਡਿਫਰੈਂਟ ਹੁੰਦਾ ਬਟ ਕੋਈ ਜ਼ਿਆਦਾ ਨਹੀਂ ਮਤਲਬ ਇੰਨਾ ਆਪਾਂ ਕਹੀਏ ਕਿ ਹਜ਼ਾਰਾਂ ਦੇ ਵਿੱਚ ਇੱਦਾਂ ਤਾਂ ਨਹੀਂ ਬਟ ਅਗਰ ਤੁਹਾਨੂੰ ਗਵਰਨਮੈਂਟ ਫੰਡਿੰਗ ਨਹੀਂ ਹੈਗੀ ਤੁਹਾਨੂੰ ਆਪਣੇ ਆਪ ਹੀ ਪੇ ਕਰਨੀ ਪੈ ਰਹੀ ਆ ਤਾਂ ਉਹਦੀਆਂ ਵੀ ਡਿਫਰੈਂਟ ਡਿਫਰੈਂਟ ਮਤਲਬ ਆਰਟੀਓਸ ਡਿਫਰੈਂਟਲੀ ਚਾਰਜ ਕਰਦੇ ਆ
ਠੀਕ ਹੈ ਜੀ ਤੇ ਇਹਦੀ ਸਟਾਰਟਿੰਗ ਵੇਜ ਕੀ ਹੈ ਆਪਣੀ ਮਿਨੀਮਮ ਵੇਜ ਤੋਂ ਸ਼ੁਰੂ ਹੁੰਦੀ ਹੈ ਐਜ਼ ਅ ਚਾਈਲਡ ਕੇਅਰ ਵਰਕਰ ਆਵਰਲੀ ਰੇਟ ਕੀ ਹੈ ਇਹਦਾ
ਇਹਦਾ ਮਤਲਬ ਇਹ ਵੀ ਵੈਰੀ ਕਰਦਾ ਹੈ ਨਾ ਤੁਹਾਡੇ ਐਕਸਪੀਰੀਅੰਸ ਦੇ ਨਾਲ ਕਿ ਕਿੰਨਾ ਹੋਊਗਾ ਬਾਕੀ ਡਿਫਰੈਂਟ ਡਿਫਰੈਂਟ ਚਾਈਲਡ ਕੇਅਰ ਸੈਂਟਰਸ ਕਿੰਨਾ ਦਿੰਦੇ ਆ ਕੈਜੂਅਲ ਐਂਡ ਪਰਮਾਨੈਂਟ ਰੇਟ ਵੀ ਡਿਫਰੈਂਟ ਹੋ ਜਾਂਦਾ ਬਟ ਇਹ ਹੈਗਾ ਕਿ ਮਤਲਬ ਸਟਾਰਟਿੰਗ ਹੋ ਜਾਂਦੀ ਹੈ ਅਗਰ ਤੁਸੀਂ ਕੈਜੂਅਲ ਕੰਮ ਕਰ ਰਹੇ ਹੋ ਚਾਈਲਡ ਕੇਅਰ ਦੇ ਵਿੱਚ ਤਾਂ ਮਤਲਬ ਰਫਲੀ ਜਿਹੜਾ ਹੈਗਾ $22-23 ਮਤਲਬ ਮਿਲ ਜਾਂਦੇ ਆ
ਜਿਵੇਂ
ਹਾਂਜੀ ਘੰਟੇ ਦੇ ਤੇ ਜਿਵੇਂ ਏਜੰਸੀ ਥਰੂ ਤੁਸੀਂ ਜਾਣੇ ਹੋ ਤਾਂ ਉਹ ਥੋੜੇ ਵੱਧ ਵੀ ਦੇ ਦਿੰਦੇ ਆ ਤਾਂ ਇਹ ਡਿਪੈਂਡ ਕਰਦਾ
ਠੀਕ ਹੈ ਜੀ ਰੁਪਿੰਦਰ ਜੀ ਤੁਸੀਂ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਤੇ ਚਾਈਲਡ ਕੇਅਰ ਵਰਕਰ ਦੇ ਕੋਰਸਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਸ ਲਈ ਬਹੁਤ ਬਹੁਤ ਧੰਨਵਾਦ
ਹਾਂਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਪ੍ਰੀਤੀ ਜੀ SBS 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 Radio